या हर नाह हरी जो नाह पति है जिन्हां नूं वाहिगुरु ने अपने कंठ नाल ला लिया है किसे किसे नूं लाउंदे ने क्यों जेड़ा उन्हां दे असूलां ते चलदा है प्यार करदा है सारयां नूं वाहिगुरु अपने कंठ नाल नहीं लाउंदे है किसे किसे नूं कंठ नाल लाउंदे ने सो जिन्हां जिन्हां नूं वाहिगुरु जी ने अपने कंठ नाल लाया प्यार नाल कहते आपां भी इच्छा करिए हाँ तुमरी करो ने त्यास प्रभ मोहे कब गल ला महेंगे कदे अपनी आस बनी यह नहीं बनी दो चार जाने तो चलो हुंदी है उन्हें तो आप गल ही छड़ लेने हैं बाकी जिहड़े आप बैठे हैं अपनी कदे आस बनी है कि अकाल पुरख वाहेगुरु मैनू अपने गल नाल ला लैन पता किन्ना फायदा हुंदा जे एक बार गल नाल ला लिया बस जन्मां जन्मांतरां दे दुख मिट गए जन्म जन्म मिट गए जन्म मरण मिट गए आनंद बन गया किसी होर चीज की लोड़ नहीं है जदों अपने गल नाल ला लेंदे ने तां किसी होर चीज की जरूरत ही नहीं रहिंदी महाराज कहिंदे फिर एक छोटी जी चीज की हुंदी है तुखार तुखार कक्कर जिहड़ा बर्फ पाला बहुत ज्यादा ठंड जिहड़ी है ना व्यापी रब दे प्यारियां नूं बर्फ व्यापदी ही नहीं है हुण जिहड़े श्री हेमकुंड साहब बैठे ने परले पासे जिथे आपां जा नहीं सकदे सारे जाने उत्थे अज तक कोई गया ही नहीं है वह सारे उत्थे बैठे ने बर्फ दे विच गुफावां दे अंदर समाधियां लगियां होईयां ने और शरीर ते कोई कपड़ा नहीं वह भी तो बर्फ में बैठे ही ने उन्हां जिन्हां नाम जपण वाले बैठे ने यह नहीं कि हुण दे बैठे ने कई तो बड़े पुराने बैठे ने उत्थे हले तक क्यों जिन्हां ने अगे आना है दुनिया नूं संभालना हुण फिर दोबारा हले वह भी उत्थे ही बैठे ने समाधियां ला के बैठे ने कोई सतयुग का बैठा कोई त्रेते तो समाधि ला के बैठा कोई द्वापर तो बैठा जिमें जिमें उन्हां दीआं सेवावां लगनियां ने फिर उन्होंने आना संसार अंदर संभालना हुंदा जदों मर्यादावां टुट जांदियां ने जदों अपने बस विच नहीं रहिंदा कुछ कृष्ण जी ने कहा सी जदों जदों धर्म तो लोग गलानी करदे ने मर्यादावां टुट जांदियां ने तां फिर असीं आउने पाप परमात्मा ने ही वचन कीता है सो महाराज कहिंदे जदों जदों संसार दे अंदर धर्म तो लोग नफरत करदे ने धर्म दीआं मर्यादावां टुट जांदियां ने जदों मनुख दे बस विच नहीं रहिंदा साडे हथ खड़े हो जांदे ने हुण असीं की करिए महाराज तां महाराज कहिंदे कोई नहीं हुण फिर भेजदे आ कोई तकड़ा जिहा बंदा जिहड़ा डंडे नाल सिद्धा करेगा सारिआं नूं जिहदे अगे तुसीं चूम नहीं करनी उहदा प्रताप ही इन्ना ज्यादा है कि किसी ने पाप ही नहीं करना है सो इस करके महाराज कहिंदे उह भी तां रब दे प्यारे ने जिहड़े बर्फ दे विच बहि के भगतियां करदे ने उन्हां नूं बर्फ व्यापदी नहीं पोख तुखार ना व्यापई कंठ मिलिया हर ना हो प्रतख भी इस धरती उत्ते जिन्हां नूं वाहिगुरु की प्राप्ति हो गई है उन्हां नूं ठंड नहीं लगती बर्फ नहीं व्यापदी पाला कक्कर बर्फ बरसै भी गुर देखण जाई वो गुरसिख जिन्हां दे हिरदे च वासा हो गया जिन्हां नूं प्रेम है वाहिगुरु दे नाल उन्हां उत्ते इही जी कृपा हो जांदी है अकाल पुरख वाहिगुरु दी तुखार हुंदी बर्फ बर्फ हुंदी जड़ जड़ जिहड़ी चीज़ हुंदी है जिहड़ी बेजान हुंदी है इसे प्रकार साडी बिरती अंदर भी एक जड़ता आ जाती है कहिंदे ने फलाना बंदा तां जड़ मूर्ख है वो जड़ अखर उत्थे वरत्या जांदा है क्योंकि बिल्कुल ही जिहदी बुद्धि कोई किरिया ही नहीं करती जिहदी बुद्धि किरियाहीन है जिहड़ा बेचारा आपे सोच ही नहीं सकता कुछ जिन्हों कोई ज्ञान ही नहीं है उन्होंने कहने तो जड़ मूर्ख आदमी है एक तो वह हों मूर्ख कला ही मूर्ख अखर वरत्या भाई गुरदास जी ने कहने मूर्ख वह हों जिमें बाहर माड़ा मोटा कोई बरसात या ठंड हो रही है आपा किसी कही भाई तू अंदर आके बह जा आपे नहीं सोचता तो आप कह दें वो कहने अंदर आके बह जाता एक वो है जे आप कही भाई अंदर आके बह जा कहते क्यों मैं कहते तेरे आखे लगना ਜਿਹੜਾ ਬੰਦਾ ਪੁੱਠਾ ਚੱਲੇ ਉਹਨੂੰ ਕਹਿੰਦੇ ਜੜ ਮੂਰਖ। ਮਹਾਰਾਜ ਕਹਿੰਦੇ ਨੇ ਜਿਹੜੀ ਇੱਕ ਤਾਂ ਇਹ ਜੜ ਮੂਰਖਤਾ ਹੁੰਦੀ, ਇੱਕ ਜੜ ਮਾਇਆ ਨੂੰ ਕਹਿੰਦੇ ਨੇ, ਕਿਉਂਕਿ ਪਰਮੇਸ਼ਰ ਤਾਂ ਚੇਤਨ ਆ ਨਾ, ਜੜ ਹੁੰਦੀ ਮਾਇਆ। ਮਾਇਆ ਦੀ ਜੜਤਾ ਰੂਪੀ ਤੁਖਾਰਤਾ ਉਹਨਾਂ ਨੂੰ ਨਹੀਂ ਵਿਆਪਦੀ ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਦਾ ਵਾਸਾ ਹੋ ਗਿਆ। ਕਿਉਂ ਬੜੀ ਡੂੰਘਾਈ 'ਚ ਚਲੇ ਜਾਂਦੇ ਅਰਥ, ਪਰ ਜਗਿਆਸੂ ਦੇ ਮੁਤਾਬਕ ਹੀ ਅਰਥ ਕੀਤੇ ਜਾਂਦੇ ਵੀ ਸਾਹਮਣੇ ਕਿੰਨੇ ਕੁ ਬੈਠੇ ਨੇ ਜਿਹੜੇ ਇਸ ਅਰਥ ਨੂੰ ਕੈਚ ਕਰ ਲੈਣਗੇ ਅੱਗਿਓਂ। ਜੜਤਾ ਦੀ ਤਾਂ ਬਹੁਤ ਵੱਡੀ ਕਥਾ ਹੈ, ਸਾਡੇ ਅੰਦਰ ਇੰਨੀ ਜੜਤਾ ਹੈ ਕਿ ਆਪਾਂ ਵੀ ਕਈ ਵਾਰ ਜੜਤਾ ਦੇ ਅਧੀਨ ਹੋ ਜਾਂਦੇ ਹਾਂ ਮਾਇਆ ਦੇ ਪ੍ਰਭਾਵ ਕਰਕੇ। ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਕੰਠ ਨਾਲ ਲਾ ਲਿਆ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਜੜਤਾ ਵਿਆਪਦੀ ਹੀ ਨਹੀਂ ਹੈ। ਮਨ ਬੇਦਿਆ ਚਰਨਾਰ ਬਿੰਦ, ਉਹਨਾਂ ਦਾ ਮਨ ਚਰਨਾ ਕਮਲਾਂ ਦੇ ਵਿੱਚ ਬਿੰਨਿਆ ਗਿਆ ਹੈ। ਸੋ ਜਿਵੇਂ ਭਮਰਾ ਬਿੰਨਿਆ ਜਾਂਦਾ ਹੈ ਕਮਲ ਦੇ ਫੁੱਲ ਦੇ ਵਿੱਚ, ਇਸ ਪ੍ਰਕਾਰ ਉਹਨਾਂ ਦਾ ਮਨ ਬਿੰਨਿਆ ਗਿਆ, ਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਗਿਆ ਹੈ। ਕੱਟ ਦਿਓ ਭਾਵੇਂ, ਮਾਰ ਦਿਓ ਭਾਵੇਂ, ਉਬਾਲ ਦਿਓ ਭਾਵੇਂ, ਉਹਦਾ ਨਹੀਂ, ਉਹਨੇ ਨਹੀਂ ਟੁੱਟਣਾ। ਕਹਿਣ ਲੱਗੇ ਭਾਈ ਮਤੀ ਦਾਸ ਨੂੰ, ਤੈਨੂੰ ਚੀਰ ਕੇ ਦੋ ਟੋਟੇ ਕਰ ਦੇਣੇ ਤੇਰੇ। ਕਹਿੰਦਾ ਕਰ ਦਿਓ, ਦੋ ਕਰ ਦਿਓ, ਚਾਰ ਕਰ ਦਿਓ, ਛੇ ਕਰ ਦਿਓ, ਮੈਨੂੰ ਕੀ ਫਰਕ ਪੈਂਦਾ। ਜੇ ਤੁਸੀਂ ਕਹੋ ਮੈਨੂੰ ਤੁਸੀਂ ਤੋੜ ਲਓਗੇ ਨਾ ਮੇਰੇ ਸਤਿਗੁਰਾਂ ਨਾਲੋਂ, ਇਹ ਨਹੀਂ ਹੁਣ ਟੁੱਟ ਸਕਦਾ ਮੈਂ, ਕਿਉਂਕਿ ਮੈਂ ਬਿੰਨਿਆ ਗਿਆ ਹਾਂ ਗੁਰਾਂ ਦੇ ਚਰਨਾਂ ਦੇ ਵਿੱਚ। ਜਦੋਂ ਸਿੱਖ ਗੁਰਾਂ ਦੇ ਚਰਨਾਂ ਵਿੱਚ ਬਿੰਨਿਆ ਜਾਂਦਾ ਫਿਰ ਉਹਨੂੰ ਕੋਈ ਵੱਖਰਾ ਕਰ ਹੀ ਨਹੀਂ ਸਕਦਾ। ਦਰਸ਼ਨ ਲੱਗੜਾ ਸਾਹ, ਸੋ ਉਹਨਾਂ ਦਾ ਉਤਸ਼ਾਹ ਬਣ ਜਾਂਦਾ ਦਰਸ਼ਨਾਂ ਦੇ ਵਿੱਚ। ਸਾਹ ਤੋਂ ਭਾਵ ਸਾਹ, ਉਤਸ਼ਾਹ ਵੀ ਹੈ ਅਤੇ ਸਾਹ ਵੀ ਹੈ ਉਹਨਾਂ ਦੇ। ਸਾਹ ਸਾਹ ਦੇ ਵਿੱਚ ਉਤਸ਼ਾਹ ਪੈਦਾ ਹੋ ਜਾਂਦਾ ਦਰਸ਼ਨਾਂ ਵਾਸਤੇ। ਓਟ ਗੋਬਿੰਦ ਗੋਪਾਲ ਰਾਏ, ਉਹਨਾਂ ਨੇ ਕੇਵਲ ਓਟ ਲਈ ਹੈ ਗੋਬਿੰਦ ਦੀ, ਧਰਤੀ ਨੂੰ ਜਿਹੜਾ ਪਾਲਣ ਵਾਲਾ ਹੈ, ਜੋ ਸਾਡੀਆਂ ਇੰਦਰੀਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ ਗੋਬਿੰਦ। ਇਹ ਗੋ ਅੱਖਰ ਕਈ ਥਾਈਂ ਲੱਗਦਾ ਹੈ। ਗੋ ਬੁੱਧੀ ਨੂੰ ਵੀ ਕਿਹਾ, ਬੁੱਧੀ ਨੂੰ ਵੀ ਪ੍ਰਕਾਸ਼ ਦਿੰਦਾ ਹੈ। ਗੋ ਇੰਦਰੀਆਂ ਨੂੰ ਵੀ ਕਹਿੰਦੇ ਨੇ, ਅਗਮ ਅਗੋਚਰ, ਅਗੋਚਰ ਜਿੱਥੇ ਆਉਂਦਾ ਹੈ ਤਾਂ ਉਹ ਗੋਚਰ ਦਾ ਅਰਥ ਹੈ ਇੱਥੇ ਇੰਦਰੀਆਂ। ਇੰਦਰੀਆਂ ਨੂੰ ਵੀ ਉਹੀ ਪ੍ਰਕਾਸ਼ ਦਿੰਦਾ ਹੈ। ਗੋ ਨਾਮ ਦੇਵਤਿਆਂ ਦਾ ਹੈ, ਦੇਵਤਿਆਂ ਨੂੰ ਵੀ ਉਹੀ ਪ੍ਰਕਾਸ਼ ਦਿੰਦਾ ਹੈ। ਗੋ ਨਾਮ ਧਰਤੀ ਦਾ ਹੈ, ਧਰਤੀ ਨੂੰ ਵੀ ਉਹੀ ਪ੍ਰਕਾਸ਼ ਦਿੰਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਗੋਬਿੰਦ ਪਰਮੇਸ਼ਰ ਦੀ ਓਟ ਲਈ ਹੈ, ਓਟ ਗੋਬਿੰਦ ਗੋਪਾਲ, ਜੋ ਸਾਰੀ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਗੋਪਾਲ ਰਾਏ, ਜੋ ਰਾਜਾ ਰੂਪ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਸਵਾਮੀ ਲਾਹੋ, ਉਹ ਵਾਹਿਗੁਰੂ ਦੀ ਸਵਾਮੀ ਮਾਲਕ ਦੀ ਸੇਵਾ ਦਾ ਲਾਹੋ ਤੋਂ ਭਾਵ ਲਾਹਾ ਲੈਂਦੇ ਨੇ। ਲਾਹਾ ਲੈਣਾ ਕਿਸੇ ਕਿਸੇ ਦੇ ਵੱਸ ਵਿੱਚ ਹੁੰਦਾ, ਸਾਰਿਆਂ ਦੇ ਵੱਸ ਵਿੱਚ ਲਾਹਾ ਲੈਣਾ ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਈਹਾਂ ਖਾਟ ਚ ਲਹੋ ਹਰ ਲਾਹਾ, ਆਗੈ ਬਸਨ ਸੁਹੇਲਾ। ਇਹ ਲਾਹਾ ਲੈਣਾ ਵੀ ਸਾਡੇ ਵੱਸ ਵਿੱਚ ਨਹੀਂ, ਕਿਉਂ ਜੇ ਸੋਝੀ ਨਹੀਂ ਹੈ ਫਿਰ। ਜੇ ਤਾਂ ਬੰਦੇ ਨੂੰ ਸੋਝੀ ਹੋਵੇ ਤਾਂ ਉਹ ਲਾਹਾ ਖੱਟਦਾ ਹੀ ਰਹਿੰਦਾ, ਖੱਟਦਾ ਹੀ ਰਹਿੰਦਾ। ਅਤੇ ਜਿਨ੍ਹਾਂ ਨੂੰ ਸੋਝੀ ਨਹੀਂ ਹੈ ਉਹ ਲਾਹਾ ਲੈ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਲਾਹੇ ਦਾ ਗਿਆਨ ਨਹੀਂ ਹੈ। ਵਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾਹ, ਕਹਿੰਦੇ ਮਿਲ ਕੇ ਨਾ ਸਤਿਗੁਰਾਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰੋ। ਰੱਬ ਦੇ ਪਿਆਰੇ ਐਂ ਕਰਦੇ ਨੇ, ਸਤਿਗੁਰਾਂ ਨਾਲ ਸੰਗਤ ਨਾਲ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਇਹ ਵੀ ਨਾਲ ਕਹਿੰਦੇ ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਤਿਗੁਰਾਂ ਤੋਂ ਨਾਮ ਦਿਵਾਉਂਦੇ ਹਨ, ਜਿਵੇਂ ਆਪਾਂ ਬੇਨਤੀ ਕਰੀਏ ਮਹਾਰਾਜ ਇਹਨਾਂ ਨੂੰ ਨਾਮ ਦੀ ਦਾਤ ਬਖਸ਼ੋ। ਦੇਣੀ ਤਾਂ ਮਹਾਰਾਜ ਨੇ ਹੀ ਹੁੰਦੀ ਹੈ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਗੁਰਾਂ ਦੀ ਕਿਰਪਾ ਨਾਲ ਸ੍ਰੇਸ਼ਟ ਬੁੱਧੀ ਪ੍ਰਾਪਤ ਕਰਨੀ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਾਧੂ ਸੰਗਤ ਦੇ ਨਾਲ ਮਿਲ ਕੇ, ਸਤਿਗੁਰਾਂ ਦੇ ਨਾਲ ਮਿਲ ਕੇ, ਰੱਬ ਦੇ ਪਿਆਰਿਆਂ ਨਾਲ ਮਿਲ ਕੇ ਗੁਣ ਗਾਇਨ ਕੀਤੇ ਨੇ, ਵਿਖਿਆ ਜਿਹੜੀ ਹੁੰਦੀ ਮਾਇਆ ਜ਼ਹਿਰ, ਇਹ ਮਾਇਆ ਦੇ ਵਿੱਚ ਹੁਣ ਕਈ ਕੁਛ ਆ ਜਾਂਦਾ ਹੈ। ਆ ਜਿੰਨਾ ਕੁਛ ਨਜ਼ਰ ਆਉਂਦਾ ਸਭ ਕੁਛ ਮਾਇਆ ਹੀ ਹੈ। ਜੜ ਮਾਇਆ, ਚੇਤਨ ਮਾਇਆ, ਹਿੱਲਣ ਜੁੱਲਣ ਵਾਲੀ ਮਾਇਆ, ਆ ਸਾਡੇ ਸਰੀਰ ਵੀ ਤਾਂ ਮਾਇਆ ਹੀ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਜਿਹਦੇ ਪੇਟ ਲੱਗਿਆ ਹੋਇਆ ਉਹਨੂੰ ਮਾਇਆ ਹੀ ਚਿੰਬੜੀ ਹੋਈ ਆ। ਮਹਾਰਾਜ ਕਹਿੰਦੇ ਜਿਹੜੀ ਵਿਖਿਆ ਹੈ, ਵਿਸ਼ੇ ਵਿਕਾਰ ਨੇ ਮਾਇਆ ਦੇ ਵਿੱਚ, ਮਾਇਆ ਦੇ ਗੰਦੇ ਪ੍ਰਭਾਵ ਨੇ, ਮਾਇਆ ਕਰਕੇ ਮਨ ਮੈਲਾ ਹੋ ਜਾਂਦਾ ਹੈ, ਮਾਇਆ ਕਰਕੇ ਈਰਖਾ ਝਗੜੇ ਲੜਾਈਆਂ ਹੁੰਦੀਆਂ ਨੇ, ਮਾਇਆ ਕਰਕੇ ਸਾਡੇ ਮਨ ਜਿਹੜੇ ਨੇ ਵਿਸ਼ਿਆਂ ਵੱਲ ਪ੍ਰੇਰਿਤ ਹੋ ਜਾਂਦੇ ਨੇ। ਵਿਖਿਆ ਪੋਹੇ ਨਾ ਸਕਈ, ਉਹ ਪੋਹ ਵੀ ਨਹੀਂ ਸਕਦੀ, ਉਹਨਾਂ ਨੂੰ ਦੇਖ ਵੀ ਨਹੀਂ ਸਕਦੀ। ਖਰਾਬ ਤਾਂ ਕੀ ਕਰਨਾ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਗੁਣ ਗਾਏ ਨੇ, ਸਤਿਗੁਰਾਂ ਨਾਲ ਮਿਲ ਕੇ ਗੁਣ ਗਾਏ ਨੇ, ਸੱਚਮੁੱਚ ਦੇ ਗੁਣ ਗਾਏ ਨੇ, ਇੱਕ ਲੋਕ ਤਾਂ ਉਹ ਨੇ ਜਿਹੜੇ ਪਖੰਡੀ ਵੀ ਨੇ। ਦੁਨੀਆਂ ਅੰਦਰ ਹਰ ਤਰ੍ਹਾਂ ਦੀ ਦੁਨੀਆਂ ਹੈ, ਲੋਕ ਫਿਰ ਉਹਨਾਂ 'ਤੇ ਕਿੰਤੂ ਕੱਸਦੇ ਨੇ ਕਿ ਗੁਰਦੁਆਰੇ ਵੀ ਜਾਂਦਾ, ਇਹ ਬਾਣੀ ਵੀ ਪੜ੍ਹਦੇ ਸਰ, ਕਿਉਂਕਿ ਦੁਨੀਆਂ ਸਾਰੀ ਇੱਕੋ ਜਿਹੀ ਨਹੀਂ। ਜੇ ਆਪਾਂ ਕਹੀਏ ਵੀ ਸਾਰੇ ਹੀ ਭਗਤ ਨੇ, ਸਾਰੇ ਨਹੀਂ, ਪਖੰਡੀ ਵੀ ਨੇ, ਠੱਗ ਵੀ ਨੇ, ਵਿੱਚ ਹੋਰ ਤਰ੍ਹਾਂ ਦੇ ਨੇ, ਵੀ ਹੋਰ ਕਈ ਤਰ੍ਹਾਂ ਦੀ ਦੁਨੀਆਂ ਹੈ। ਪਰ ਮਹਾਰਾਜ ਕਹਿੰਦੇ ਜੇ ਕੋਈ ਸੱਚਮੁੱਚ ਗੁਣ ਗਾਇਨ ਕਰਨ ਵਾਲਾ ਹੈ, ਉਸ ਨੂੰ ਮਾਇਆ ਪੋਹ ਨਹੀਂ ਸਕਦੀ, ਮਾਇਆ ਉਹਨੂੰ ਕੁਛ ਕਹਿ ਨਹੀਂ ਸਕਦੀ, ਉਹਦੀ ਸੇਵਾ ਕਰਦੀ। ਜੈ ਤੇ ਉਪਜੀ ਤਹਿ ਮਿਲੀ, ਜਿੱਥੋਂ ਇਹ ਪੈਦਾ ਹੋਈ ਹੈ, ਜੀਵ ਦੀ ਬਿਰਤੀ ਜਿੱਥੋਂ ਬਾਹਰ ਨਿਕਲੀ ਅਕਾਲ ਪੁਰਖ ਵਾਹਿਗੁਰੂ ਤੋਂ, ਉੱਥੇ ਜਾ ਕੇ ਮਿਲ ਜਾਂਦੀ ਹੈ। ਸੱਚੀ ਪ੍ਰੀਤ ਸਮਾਹ, ਸੱਚੀ ਪ੍ਰੀਤ ਦੁਆਰਾ ਉਹਦਾ ਅਕਾਲ ਪੁਰਖ ਦੇ ਵਿੱਚ ਸਮਾਉਣਾ ਹੋ ਜਾਂਦਾ। ਜਿੱਥੋਂ ਪੈਦਾ ਹੋਇਆ ਸੀ ਉੱਥੇ ਜਾ ਕੇ ਲੱਗ ਗਿਆ, ਮਿਲ ਗਿਆ ਅਕਾਲ ਪੁਰਖ ਦੇ ਵਿੱਚ। ਕਾਰੋ ਗਹਿਲੀਨੀ ਪਾਰ ਬ੍ਰਹਮ ਬੌੜ ਨਾ ਵਿਛੜਿਆ, ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਜੀ ਨੇ ਕਾਰੇ ਦਾ ਹੱਥ ਗਹਿਲੀਨੀ ਇਹਦੀ ਬਾਂਹ ਪਕੜ ਲਈ, ਹੱਥ ਹੀ ਪਕੜ ਲਿਆ, ਬਾਂਹ ਪਕੜ ਲਈ ਇੱਕੋ ਗੱਲ ਹੈ। ਵਾਹਿਗੁਰੂ ਨੇ ਜਦੋਂ ਇਹਦੀ ਬਾਂਹ ਫੜ ਲਈ ਅਕਾਲ ਪੁਰਖ ਜੀ ਨੇ, ਤਾਂ ਮਹਾਰਾਜ ਕਹਿੰਦੇ ਬੌੜ ਨਾ ਵਿਛੜੀ ਆਹੋ, ਫਿਰ ਬਾਰ ਬਾਰ ਵਿਛੜਦਾ ਨਹੀਂ ਹੈ, ਕਿਉਂਕਿ ਇੱਕ ਵਾਰੀ ਹੋਈ ਬਾਂਹ ਫੜਨੀ ਉਹਨਾਂ ਨੇ, ਬਾਰ ਬਾਰ ਨਹੀਂ। ਇੱਕੋ ਵਾਰੀ ਜਿਨ੍ਹਾਂ ਦੀ ਬਾਂਹ ਫੜ ਲਈ ਫਿਰ ਉਹ ਨਹੀਂ ਵਿਛੜਦਾ ਹੈ, ਵਾਹਿਗੁਰੂ ਨਾਲ ਹਮੇਸ਼ਾ ਲਈ ਪੱਕਾ ਜੁੜ ਜਾਂਦਾ ਹੈ। ਬਾਰ ਜਾਉ ਲੱਖ ਬੇਰੀਆ, ਹਰ ਸੱਜਣ ਅਗਮ ਅਗਾਹ, ਕਹਿੰਦੇ ਲੱਖਾਂ ਬੇਰੀ ਬਲਿਹਾਰ ਜਾਵਾਂ, ਇੱਕ ਵਾਰੀ ਨਹੀਂ ਲੱਖਾਂ ਬੇਰੀ, ਉਹ ਜੋ ਹਰੀ ਸੱਜਣ ਹੈ, ਗਮਤਾ ਤੋਂ ਰਹਿਤ ਹੈ, ਉਹ ਜੋ ਵਾਹਿਗੁਰੂ ਪਕੜਨ ਤੋਂ ਰਹਿਤ ਹੈ, ਉਸ ਵਾਹਿਗੁਰੂ ਤੋਂ ਮੈਂ ਲੱਖਾਂ ਬੇਰੀ ਬਲਿਹਾਰ ਜਾਵਾਂ। ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ, ਜਦੋਂ ਅਸੀਂ ਵਾਹਿਗੁਰੂ ਦੇ ਦਰ ਤੇ ਪੈ ਜਾਂਦੇ ਹਾਂ ਜਾ ਕੇ, ਤਾਂ ਉਸੇ ਨੂੰ ਹੀ ਸਾਡੀ ਲੱਜਾ ਹੁੰਦੀ ਹੈ। ਸਰਮ ਪਈ ਨਾਰਾਇਣ, ਕਿਉਂਕਿ ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋਂ ਤੋਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰਾ ਬਾਰ। ਭਈ ਇਹ ਜਿਹੜਾ ਸਾਡੇ ਦਰਵਾਜ਼ੇ 'ਚ ਲੰਮਾ ਪਿਆ, ਇਹ ਕੌਣ ਹੈ, ਮਤਾਂ ਕਿਤੇ ਹਰੀ ਪੁੱਛ ਹੀ ਲਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਕੁਰਬਾਨ ਜਾਵਾਂ ਅਕਾਲ ਪੁਰਖ ਵਾਹਿਗੁਰੂ ਤੋਂ। ਜਿਹੜਾ ਉਹਦੇ ਦਰ ਦੇ ਉੱਤੇ ਜਾ ਕੇ ਲੰਮਾ ਪੈ ਜਾਂਦਾ ਹੈ, ਫਿਰ ਉਹਨੂੰ ਹੀ ਲੱਜਾ ਹੈ ਵਾਹਿਗੁਰੂ ਨੂੰ, ਕਿ ਇਹ ਮੇਰਾ ਹੈ, ਰੋਜ਼ ਮੇਰੇ ਦਰ 'ਤੇ ਆਉਂਦਾ ਹੈ। ਸੋ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਫਿਰ ਉਹਦੀ ਲਾਜ ਰੱਖਦੇ ਨੇ। ਪੋਖ ਸੁਹੰਦਾ ਸਰਬ ਸੁੱਖ ਜਿਸ ਬਖਸੇ ਬੇਪਰਵਾਹ, ਜਿਨ੍ਹਾਂ ਨੂੰ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰ ਦਿੰਦੇ ਨੇ, ਕਹਿੰਦੇ ਪੋਹ ਦੇ ਮਹੀਨੇ ਵਿੱਚ ਉਹਨਾਂ ਨੂੰ ਸੁੱਖ ਹੀ ਸੁੱਖ ਹੈ, ਉਹਨਾਂ ਨੂੰ ਫਿਰ ਜੜਤਾ ਨਹੀਂ ਵਿਆਪਦੀ, ਉਹਨਾਂ ਨੂੰ ਫਿਰ ਮੂਰਖਤਾ ਨਹੀਂ ਵਿਆਪਦੀ, ਉਹਨਾਂ ਨੂੰ ਫਿਰ ਮਾਇਆ ਨਹੀਂ ਵਿਆਪਦੀ। ਹੈ ਭਾਵੇਂ ਸਾਰੀ ਇੱਕੋ ਹੀ ਚੀਜ਼, ਜੇ ਇਕੱਲੀ ਮਾਇਆ ਵੀ ਕਹਿ ਦਈਏ ਤਾਂ ਵੀ ਸਾਰੀਆਂ ਉਹੀ ਚੀਜ਼ਾਂ ਆ ਜਾਂਦੀਆਂ ਨੇ। ਮਾਇਆ ਤਾਂ ਉਹਨਾਂ ਦਾ ਮੁੱਖ ਹੈ ਨਾ, ਮਾਇਆ ਤਾਂ ਵੱਡੀ ਚੀਜ਼ ਜੋ ਹੋਈ, ਇਦੂ ਥੱਲੇ ਥੱਲੇ ਫਿਰ ਬਹੁਤ ਕੁਛ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੀ ਨਿੰਦਾ ਚੁਗਲੀ ਈਰਖਾ ਬਦੀ ਵਕੀਲੀ, ਜਿੰਨੀਆਂ ਵੀ ਅਲਾਮਤਾਂ ਨੇ, ਸਾਰੀਆਂ ਹੀ ਮਾਇਆ 'ਚੋਂ ਪੈਦਾ ਹੁੰਦੀਆਂ ਨੇ। ਮਹਾਰਾਜ ਨੇ ਇੱਕ ਬਚਨ ਕਰ ਦਿੱਤਾ ਕਿ ਉਹਨਾਂ ਨੂੰ ਮਾਇਆ ਨਹੀਂ ਵਿਆਪਦੀ, ਤਾਂ ਇਹਦਾ ਮਤਲਬ ਇਹਨੂੰ ਕੋਈ ਮਾੜੀ ਚੀਜ਼ ਵਿਆਪਦੀ ਨਹੀਂ। ਮਲ, ਵਖੇਪ, ਅਵਰਨ, ਇਹ ਮਾਇਆ ਦੀਆਂ ਸ਼ਕਤੀਆਂ ਨੇ ਸਾਰੀਆਂ, ਇਹ ਉਹਦੇ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀਆਂ ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਪਿਆਰ ਆਪਣੇ ਮਨ ਦੇ ਵਿੱਚ ਪਾ ਲਿਆ ਹੈ। ਇਸ ਕਰਕੇ ਆਪਾਂ ਨੂੰ ਗੁਰਬਾਣੀ ਦੀ ਉਚਾਈ ਮੂਲ ਮੰਤਰ ਦੀ ਦੇਖਣੀ ਚਾਹੀਦੀ ਕਿੰਨੀ ਵਡਿਆਈ ਹੈ। ਅਸਲ ਵਿੱਚ ਜਿਹੜਾ ਮੂਲ ਮੰਤਰ ਹੈ ਸਾਡੇ ਪਾਸ, ਇਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ। ਇਹ ਜਿਹੜਾ ਜਾਪ ਸਾਹਿਬ ਦੇ ਸ਼ੁਰੂ 'ਚ ਲਿਖਿਆ ਚੱਕਰ ਚਿਹਨ ਔਰ ਵਰਨ ਜਾਤ ਔਰ ਪਾਤ ਨਿਹਨ ਜੇ, ਇਹ ਅਕਾਲ ਪੁਰਖ ਦਾ ਸਰੂਪ ਹੀ ਹੈ। ਜੇ ਤਾਂ ਆਪਾਂ ਸਰੂਪ ਜਾਣ ਕੇ ਮੱਥਾ ਟੇਕੀਏ ਅਤੇ ਸਰੂਪ ਜਾਣ ਕੇ ਪੜ੍ਹੀਏ, ਧੰਨ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ ਦਸਾਂ ਸਰੂਪਾਂ ਨੇ ਬਾਣੀ ਉਚਾਰਨ ਕੀਤੀ। ਪਰ ਆਪਾਂ ਇਹ ਦੇਖੀਏ ਵੀ ਜਿਹੜਾ ਮੂਲ ਮੰਤਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਉਚਾਰਨ ਕੀਤਾ ਹੈ। ਆਪ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਜਦੋਂ ਸਾਹਮਣੇ ਖੜਾ ਹੋ ਗਿਆ ਤਾਂ ਮੈਨੂੰ ਕਹਿੰਦੇ ਸੰਸਾਰ ਅੰਦਰ ਕੁਛ ਨਾਮ ਜਪਾਓ, ਕੁਛ ਸਾਡੀ ਵਡਿਆਈ ਹੋਵੇ, ਦੁਨੀਆਂ ਅੰਦਰ ਦੁਨੀਆਂ ਭਲਾ ਹੋ ਜਾਏ ਕੁਛ। ਸੋ ਮਹਾਰਾਜ ਸੰਸਾਰ ਨੂੰ ਕੀ ਦਈਏ, ਮੂਲ ਮੰਤਰ ਗੁਰਮੰਤਰ ਨਾਮ ਮੰਤਰ ਕੀ ਬਖਸ਼ਿਸ਼ ਕਰਨੀ ਹੈ। ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਪੜ੍ਹਿਆ ਆਪਣੇ, ਭਾਵੇਂ ਉਹਨਾਂ ਦਾ ਸਰੂਪ ਪ੍ਰਕਾਸ਼ ਸਰੂਪ ਹੈ ਪਰ ਉਸ ਪ੍ਰਕਾਸ਼ ਵਿੱਚੋਂ ਆਵਾਜ਼ ਆਉਂਦੀ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇਹ ਸਹਿ ਭੰਗ ਤੱਕ ਪਹਿਲਾਂ ਕਹਿੰਦੇ ਉਚਾਰਨ ਕੀਤਾ ਸੀ, ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਇਹ ਫਿਰ ਪ੍ਰਾਪਤੀ ਕਿਸ ਤਰ੍ਹਾਂ ਹੋਵੇਗੀ ਇਸ ਸਰੂਪ ਆਪ ਜੀ ਦੀ, ਜਿਹੜਾ ਆਪ ਦਾ ਇਹ ਸਰੂਪ ਹੈ ਇਹਦੀ ਪ੍ਰਾਪਤੀ ਜੀਵ ਨੂੰ ਹੋਵੇਗੀ ਕਿਵੇਂ? ਤਾਂ ਉਸ ਵਕਤ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਵੱਲ ਇਸ਼ਾਰਾ ਕਰਕੇ ਕਿਹਾ, ਕਹਿੰਦੇ ਗੁਰਪ੍ਰਸਾਦ ਤੁਹਾਡੀ ਕਿਰਪਾ ਨਾਲ, ਜਿਹਦੇ 'ਤੇ ਤੁਹਾਡੀ ਕਿਰਪਾ ਹੋ ਜਾਏਗੀ ਨਾ ਗੁਰੂ ਨਾਨਕ ਦੇਵ ਜੀ, ਉਸ ਨੂੰ ਸਾਡੀ ਪ੍ਰਾਪਤੀ ਹੋ ਜਾਵੇਗੀ। ਅਤੇ ਜਿਹਤੇ ਤੁਹਾਡੀ ਕਿਰਪਾ ਨਹੀਂ ਹੋਏਗੀ ਉਹ ਜਿੰਨਾ ਮਰਜ਼ੀ ਜ਼ੋਰ ਲਾਏ ਉਹਨੂੰ ਸਾਡੀ ਪ੍ਰਾਪਤੀ ਨਹੀਂ ਹੋ ਸਕਦੀ। ਜਿਹਨੂੰ ਤੁਸੀਂ ਮੰਤਰ ਆਪਣਾ ਦੇ ਦਿਓਗੇ ਇਹ ਅੱਗੇ, ਗੁਰੂ ਨਾਨਕ ਦੇਵ ਜੀ ਜਿਹਨੂੰ ਆਪਣਾ ਮੂਲ ਮੰਤਰ ਬਖਸ਼ਿਸ਼ ਕਰ ਦਿੰਦੇ ਨੇ, ਔਰ ਜਿਹੜਾ ਜੀਵ ਮੂਲ ਮੰਤਰ ਨੂੰ ਅਕਾਲ ਪੁਰਖ ਦਾ ਸਰੂਪ ਸਮਝ ਕੇ ਇੱਕ ਅਕਾਲ ਦੀ ਪੂਜਾ ਦੀਦਾਰ ਖਾਲਸੇ ਦਾ ਬਚਨ ਕੀਤਾ ਨਾ ਗੁਰਾਂ ਨੇ, ਇਸ ਕਰਕੇ ਅਕਾਲ ਦੀ ਪੂਜਾ ਕੀ ਹੈ ਜਿਹੜਾ ਮੂਲ ਮੰਤਰ ਦਾ ਅਭਿਆਸ, ਇਸ ਸਮੁੱਚੇ ਮੂਲ ਮੰਤਰ ਦਾ ਨਾਮ ਹੈ ਵਾਹਿਗੁਰੂ। ਵਾਹਿਗੁਰੂ ਹੀ ਇੱਕ ਓਅੰਕਾਰ ਹੈ, ਵਾਹਿਗੁਰੂ ਹੀ ਸਤਨਾਮ ਹੈ। ਇਉਂ ਜਾਣ ਕੇ ਕਿ ਉਹਦੇ ਸਾਰੇ ਗੁਣ ਨੇ ਵਾਹਿਗੁਰੂ ਦੇ, ਇਉਂ ਆਪਾਂ ਜੇ ਵਾਹਿਗੁਰੂ ਦੀ ਪ੍ਰਾਪਤੀ ਤਾਂ ਬਹੁਤ ਨੇੜੇ ਹੀ ਹੈ, ਬਸ ਜੇ ਆਪਣੇ ਮਨ ਦੀ ਇੱਕ ਭਾਵਨਾ ਬਣ ਜਾਵੇ ਕਿ ਮੂਲ ਮੰਤਰ ਹੀ ਅਕਾਲ ਪੁਰਖ ਹੈ ਅਤੇ ਗੁਰਬਾਣੀ ਅਕਾਲ ਪੁਰਖ ਦੀ ਹੈ, ਧੁਰ ਕੀ ਬਾਣੀ ਆਈ ਅਤੇ ਸਗਲੀ ਚਿੰਤ ਮਿਟਾਈ, ਤਾਂ ਫਿਰ ਆਪਾਂ ਨੂੰ ਬਹੁਤ ਛੇਤੀ ਪ੍ਰਾਪਤੀ। ਮੂਲ ਮੰਤਰ ਦਾ ਅਭਿਆਸ ਕਰਨ ਦੇ ਨਾਲ ਤਾਂ ਬਹੁਤ ਛੇਤੀ ਪ੍ਰਕਾਸ਼ ਹੋ ਜਾਂਦਾ, ਪਰ ਆਪਣੇ ਮਨਾਂ ਦੇ ਅੰਦਰ ਉਹ ਗੱਲ ਬਣਦੀ ਨਹੀਂ ਸ਼ਰਧਾ ਵਾਲੀ, ਇਸ ਕਰਕੇ ਭਟਕਣਾ ਲੱਗੀ ਰਹਿੰਦੀ ਹਰ ਵਕਤ ਮਨ ਦੇ ਅੰਦਰ। ਬਹੁਤਿਆਂ ਤਾਂ ਉਹ ਪ੍ਰਾਪਤੀ ਹੋ ਵੀ ਗਈ ਆ, ਅਤੇ ਤੁਸੀਂ ਜਿਹੜੇ ਪਿੱਛੇ ਰਹਿ ਗਏ ਹੋ ਤੁਸੀਂ ਵੀ ਕੋਸ਼ਿਸ਼ ਕਰੋ ਕਿ ਅਸੀਂ ਵੀ ਮੂਲ ਮੰਤਰ ਦਾ ਅਭਿਆਸ ਕਰੀਏ ਰੋਜ਼, ਅਤੇ ਪਾਠ ਕਰੀਏ, ਵਾਹਿਗੁਰੂ ਵਾਹਿਗੁਰੂ ਕਰੀਏ, ਜਪਜੀ ਸਾਹਿਬ ਦੇ ਪਾਠ ਕਰੀਏ। ਇਹ ਇੱਕੋ ਹੀ ਚੀਜ਼ ਹੈ, ਇਹ ਮੂਲ ਮੰਤਰ ਦੇ ਵਿੱਚੋਂ ਹੀ ਜਪਜੀ ਸਾਹਿਬ ਸਾਰਾ ਪ੍ਰਗਟ ਹੋਇਆ, ਮੂਲ ਮੰਤਰ ਵਿੱਚੋਂ ਹੀ 1430 ਅੰਗ ਪ੍ਰਗਟ ਹੋਏ ਨੇ। ਇਸ ਕਰਕੇ ਮੂਲ ਹੈ ਮੂਲ ਮੰਤਰ, ਮੂਲ ਮੰਤਰ ਦਾ ਜਿੰਨਾ ਵੀ ਅਭਿਆਸ ਕਰ ਲਓ ਚੰਗਾ ਹੈ, ਪਰ ਅਕਾਲ ਪੁਰਖ ਦਾ ਸਰੂਪ ਜਾਣ ਕੇ, ਅਕਾਲ ਪੁਰਖ ਦਾ ਰੂਪ ਜਾਣ ਕੇ ਵਾਹਿਗੁਰੂ ਦਾ ਅਭਿਆਸ ਕਰੋ, ਵਾਹਿਗੁਰੂ ਅਤੇ ਮੂਲ ਮੰਤਰ ਦੋਨੋਂ ਮਿਲਾ ਕੇ ਪੜ੍ਹੋ, ਇਸ ਪ੍ਰਕਾਰ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਵਾਹਿਗੁਰੂ 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 ਵਾਹਿਗੁਰੂ।
واہے گرو واہے گرو واہے گرو واہے گرو واہے گرو ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹਿਗੁਰੂ
35 ਅੰਗ ਤੇ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ 12 ਹੈ ਮਹਾ ਬਖਸ਼ਿਸ਼ ਕਰ ਰਹੇ ਨੇ ਮਾਘ ਦਾ ਮਹੀਨਾ ਮਾਘ ਦਾ ਮਹੀਨਾ ਹਿੰਦੂ ਮਤ ਮੁਤਾਬਕ ਬਹੁਤ ਹੀ ਮਾਘੀ ਵਾਲਾ ਦਿਨ ਪਵਿੱਤਰ ਮੰਨਿਆ ਗਿਆ ਉਹਨਾਂ ਦਿਨਾਂ ਵਿੱਚ ਲੋਕ ਉਸ ਦਿਨ ਸਮੁੰਦਰ ਤੇ ਇਸ਼ਨਾਨ ਕਰਦੇ ਨੇ ਨਦੀਆਂ ਤੇ ਇਸ਼ਨਾਨ ਕਰਦੇ ਨੇ ਗੰਗਾ ਜਮਨਾ ਸਰਸਤੀ ਪ੍ਰਯਾਗਰਾਜ ਤੇ ਉਹ ਇਸ ਇਸ਼ਨਾਨ ਨੂੰ ਹੀ ਬਹੁਤ ਵੱਡਾ ਕਰਮ ਸਮਝਦੇ ਨੇ ਕਿ ਬੜਾ ਵੱਡਾ ਮੈਂ ਪੁੰਨ ਦਾ ਕੰਮ ਕੀਤਾ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਜੋ ਭਜਨ ਕਰਦੇ ਨੇ ਉਹ ਵੀ ਆਪਾਂ ਨੂੰ ਸੁਣ ਲੈਣਾ ਚਾਹੀਦਾ ਹੈ ਵੈਸੇ ਤਾਂ ਮਾਘੀ ਦੇ ਇਸ਼ਨਾਨ ਸ੍ਰੀ ਮੁਕਤਸਰ ਸਾਹਿਬ ਦੇ ਆਖੇ ਨੇ ਮਹਾਰਾਜ ਨੇ ਜਿੱਥੇ 40 ਸਿੰਘ ਸ਼ਹੀਦ ਹੋਏ ਨੇ ਉੱਥੇ ਮਹਾਰਾਜ ਨੇ ਭਜਨ ਕੀਤਾ ਕਿ ਮੁਕਤ ਹੋ ਜਾਏਗਾ ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਨੇ ਆਪਾਂ ਨੂੰ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਕਹਿੰਦੇ ਜਿਹੜਾ ਸਾਧੂਆਂ ਦੀ ਸੰਗਤ ਕਰਨੀ ਆ ਨਾ ਸਤਿਗੁਰੂ ਮਹਾਰਾਜ ਦੀ ਸੰਗਤ ਸਾਧੂਆਂ ਦੀ ਸਾਧ ਸੰਗਤ ਜਿਹੜੀ ਸਾਧ ਸੰਗਤ ਵਿੱਚ ਬੈਠਦੇ ਹੈ ਸਾਧੂਆਂ ਦੀ ਜਿਹਨਾਂ ਨੇ ਸਾਧੂ ਅਸਲ ਵਿੱਚ ਆਪਣੇ ਜਦੋਂ ਸਾਧੂ ਅੱਖਰ ਬੋਲਦੇ ਆ ਆਪਣੇ ਮਨ 'ਚ ਗੇਰੂ ਰੰਗੇ ਜੇ ਕੱਪੜੇ ਆ ਜਾਂਦੇ ਜਾਂ ਵੀ ਇਹ ਗੇਰੂ ਰੰਗੇ ਕੱਪੜੇ ਪਾਏ ਨਹੀਂ ਸਾਧ ਦਾ ਅਸਲੀ ਮਤਲਬ ਹੁੰਦਾ ਸਾਧਨਾ ਕਰਨ ਵਾਲਾ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ ਜਿਹੜੇ ਸਾਧ ਹੁੰਦੇ ਨੇ ਉਹਨਾਂ ਬਾਰੇ ਪੰਗਤੀ ਆਈ ਹੈ ਇੱਕ ਬਾਹਰਲੀ ਹੈ ਕਿਸੇ ਮਹਾਤਮਾ ਨੇ ਉਚਾਰਨ ਕੀਤੀ ਹੈ ਕਹਿੰਦੇ ਸਾਧ ਵਹੀ ਜਗ ਜਾਣੀ ਹੈ ਜਾ ਕੇ ਨਹੀਂ ਉਪਾਧ ਮਨ ਸਾਧੂ ਹੁੰਦਾ ਮਨ ਨੂੰ ਸਾਧਣ ਵਾਲਾ ਸਾਧੂ ਹੁੰਦਾ ਸਵਾਦਾਂ ਤੋਂ ਪਰੇ ਵਿਕਾਰਾਂ ਤੋਂ ਪਰੇ ਇਹ ਇੱਕ ਮਿਹਨਤ ਦੀ ਗੱਲ ਹੈ ਆਪਾਂ ਹੁਣ ਗੁਰਸਿੱਖ ਹਾਂ ਗੁਰੂ ਸਾਹਿਬ ਦੇ ਸਿੰਘ ਹਾਂ ਆਪਾਂ ਸਾਧਨਾ ਕਰਨ ਵਾਲੇ ਸਾਧੂ ਵੀ ਹਾਂ ਸੰਤ ਸਿਪਾਹੀ ਦੋ ਅੱਖਰ ਆਪਾਂ ਨੂੰ ਬਖਸ਼ੇ ਨੇ ਮਹਾਰਾਜ ਨੇ ਸੰਤ ਵੀ ਹੈ ਖਾਲਸਾ ਸਿਪਾਹੀ ਵੀ ਹੈ ਖਾਲਸਾ ਸਾਧੂ ਵੀ ਹੈ ਖਾਲਸਾ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਨੂੰ ਜਿਨ੍ਹਾਂ ਨੇ ਸਾਧ ਲਿਆ ਹੈ ਉਹਨਾਂ ਗੁਰਮੁਖਾਂ ਦੀ ਸੰਗਤ ਕਰੋ ਮਾਘ ਦੇ ਮਹੀਨੇ ਵਿੱਚ ਵੱਡਾ ਪੁੰਨ ਲੱਗੇਗਾ ਬਾਕੀ ਜਿਨ੍ਹਾਂ ਨੇ ਸਾਧ ਸੰਗਤ ਕਰ ਲਈ ਨਾ ਉਹਨਾਂ ਲਈ ਤਾਂ ਇੱਥੇ ਹੀ ਢੁੱਕ ਜਾਂਦਾ ਸਾਰਾ ਕੁਛ ਜਿਹੜੇ ਰੋਜ਼ ਸੰਗਤ ਵਿੱਚ ਬਹਿੰਦੇ ਨੇ ਬਾਕੀ ਦੇ ਸਾਰੇ ਉਹਨਾਂ ਤੋਂ ਥੱਲੇ ਹੀ ਥੱਲੇ ਹੁੰਦੇ ਨੇ ਰੋਜ਼ ਦੀ ਸੰਗਤ ਕਰਨੀ ਇੱਕ ਬੜੀ ਮਹਾਨ ਪਵਿੱਤਰਤਾ ਵਾਲੀ ਗੱਲ ਹੈ ਮੱਜਣ ਹੁੰਦਾ ਮੌਕੇ ਦਾ ਇਸ਼ਨਾਨ, ਖਾਸ ਪੁਰਬ ਦਾ ਇਸ਼ਨਾਨ। ਸੋ ਮਹਾਰਾਜ ਕਹਿੰਦੇ ਨੇ ਮਾਘ ਮੱਜਣ ਸੰਗ ਸਾਧੂਆਂ, ਰੱਬ ਦੇ ਪਿਆਰਿਆਂ ਦੀ ਸੰਗਤ ਕਰੋ, ਇਹੀ ਸਾਰਿਆਂ ਨਾਲੋਂ ਵੱਡਾ ਮੱਜਣ ਹੈ। ਧੂੜੀ ਕਰ ਇਸ਼ਨਾਨ, ਜਿਹੜੀ ਸਾਧ ਸੰਗਤ ਦੀ ਧੂੜੀ ਪ੍ਰਾਪਤ ਹੋ ਜਾਣੀਆਂ ਨੇ, ਇਹੀ ਸਾਰਿਆਂ ਨਾਲੋਂ ਵੱਡਾ ਇਸ਼ਨਾਨ ਹੈ। ਸਾਧ ਸੰਗਤ ਦੇ ਜੋੜੇ ਝਾੜ ਕੇ, ਤੱਪੜ ਝਾੜ ਕੇ, ਝਾੜੂ ਦੇ ਕੇ, ਇਹੀ ਇਸ਼ਨਾਨ ਹੈ ਵੱਡਾ। ਧੂੜੀ ਵਿੱਚ ਲੜੰਦੜੀ ਸੋਹਾਂ, ਨਾਨਕ ਤੈਸਹਿ ਨਾਲੇ। ਹੋਰ ਕੀ ਕਰਮ ਕਰੀਏ ਮਹਾਰਾਜ, ਸਾਧੂਆਂ ਦੇ ਨਾਲ ਮਿਲ ਕੇ ਹਰ ਕਾ ਨਾਮ ਧਿਆਏ ਸੁਣ। ਕਹਿੰਦੇ ਹਰੀ ਦਾ ਨਾਮ ਜਿਹੜਾ ਹੈ ਨਾ, ਦਿਲ ਦੀ ਭਾਵਨਾ ਨਾਲ ਧਿਆ ਤੇ ਕੰਨਾਂ ਨਾਲ ਸੁਣ, ਮਨੋ ਤਨੋ ਹੋ ਕੇ ਵਾਹਿਗੁਰੂ ਵਾਹਿਗੁਰੂ ਆ ਕੇ ਸੁਣੀ ਵੀ ਜਾ ਤੇ ਜਪੀ ਵੀ ਜਾ। ਇਹ ਦਿਲ ਦੀ ਭਾਵਨਾ ਹੈ, ਧਿਆਉਣ ਦੀ ਸਟੇਜ ਇਸ ਤੋਂ ਅੱਗੇ ਹੈ। ਪਹਿਲਾਂ ਮੂੰਹ ਨਾਲ ਹੁੰਦਾ ਵਾਹਿਗੁਰੂ ਵਾਹਿਗੁਰੂ, ਫਿਰ ਉਹ ਯਾਦ ਵਿੱਚ ਵਸ ਜਾਂਦਾ ਵਾਹਿਗੁਰੂ, ਫਿਰ ਜਦੋਂ ਲਗਾਤਾਰ ਯਾਦ ਬਣ ਜਾਂਦੀ ਇੱਕ ਮਨ ਦੇ ਅੰਦਰ, ਲਗਾਤਾਰ ਹੀ ਬਣ ਜਾਂਦੀ ਆ ਉਹ, ਫਿਰ ਵਾਹਿਗੁਰੂ ਭੁੱਲਦਾ ਹੀ ਨਹੀਂ। ਉਹਨੂੰ ਕਹਿੰਦੇ ਧਿਆਉਣਾ, ਅੰਦਰ ਲਗਾਤਾਰ ਵਾਹਿਗੁਰੂ ਨੂੰ ਯਾਦ ਰੱਖਣਾ ਹੀ ਧਿਆਉਣਾ ਹੈ। ਹਰ ਕਾ ਨਾਮ ਧਿਆਏ ਸੁਣ, ਇਹੀ ਚੀਜ਼ ਅੱਗੇ ਵੀ ਦਾਨ ਕਰ। ਆਪ ਜਪੈ ਅਵਰ ਹੈ ਨਾਮ ਜਪਾਵੈ ਵੇ ਚੱਲ, ਸਭਨਾ ਨੋ ਕਰ ਦਾਨ। ਸਾਰਿਆਂ ਨੂੰ ਅੱਗੇ ਵੀ ਦਾਨ ਕਰ। ਦਾਨ ਪੁੰਨ ਕਰਨਾ ਤਾਂ ਚੰਗੀ ਗੱਲ ਹੈ, ਕੱਪੜਾ ਲੀੜਾ ਰੋਟੀ ਪਾਣੀ ਪੈਸਾ ਆਦਿਕ, ਪਰ ਇੱਥੇ ਜਿਹੜਾ ਗੁਰਾਂ ਨੇ ਦਾਨ ਕਿਹਾ ਉਹ ਇਹ ਕਿਹਾ ਕਿ ਆਪ ਤਾਂ ਕਹਿਣਾ ਹੀ ਕਹਿਣਾ, ਐਂ ਤਾਂ ਘਰੇ ਇਕੱਲੇ ਬਹਿ ਕੇ ਵੀ ਆਪਾਂ ਕਹਿ ਸਕਦੇ ਵਾਹਿਗੁਰੂ ਵਾਹਿਗੁਰੂ, ਪਰ ਕਹਿੰਦੇ ਜੇ ਸੰਗਤ ਵਿੱਚ ਬਹਿ ਕੇ ਆਖੋ ਤਾਂ ਇਹ ਕਰੋੜਾਂ ਗੁਣਾ ਹੀ ਫਲ ਜਾਂਦਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਸੋ ਇਸ ਕਰਕੇ ਤੁਸੀਂ ਸਾਰਿਆਂ ਨੇ ਮੈਨੂੰ ਜਪਾਤਾ ਰਲ ਕੇ, ਇਹ ਗੱਲ ਹੋ ਗਈ ਵੀ ਇੱਕ ਜਣੇ ਨੂੰ ਨਾਮ ਜਪਾਤਾ ਸਾਰਿਆਂ ਨੇ, ਇੱਕ ਨੇ ਸਾਰਿਆਂ ਨੂੰ ਜਪਾਤਾ, ਇਉਂ ਰਲ ਖਾਵ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਆਪਾਂ ਇੱਕ ਦੂਜੇ ਦੀ ਮਦਦ ਕੀਤੀ ਹੈ, ਗੁਰਸਿੱਖਾਂ ਨੇ ਇੱਕ ਦੂਸਰੇ ਨੂੰ ਪ੍ਰੇਰਿਤ ਕੀਤਾ, ਉਤਸ਼ਾਹਿਤ ਕੀਤਾ ਨਾਮ ਜਪਣ ਵਾਸਤੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ ਨਾਲ ਕੀ ਮਿਲੇਗਾ ਮਹਾਰਾਜ ਜੀ, ਸਾਧੂਆਂ ਦੀ ਧੂੜੀ ਹੈ, ਸਾਧ ਸੰਗਤ ਦੀ ਧੂੜੀ ਹੈ, ਨਾਮ ਧਿਆਏ ਸੁਣ ਦਾਨ ਕਰ। ਮਹਾਰਾਜ ਕਹਿੰਦੇ ਇਹਦੇ ਪਿੱਛੇ ਇੱਕ ਗੋਝ ਭੇਦ ਲੁਕਿਆ ਪਿਆ, ਜਨਮ ਕਰਮ ਮਲ ਉੱਤਰ ਹੈ। ਜਿਹੜੇ ਜਨਮਾਂ ਜਨਮਾਂ ਦੇ ਕੀਤੇ ਹੋਏ ਮਾੜੇ ਕਰਮ ਸੀ, ਉਹਨਾਂ ਦੀ ਮੈਲ ਚੜ ਗਈ ਸੀ ਤੇਰੇ ਤੇ, ਕਿਰਤ ਕਰਮ ਕੇ ਵਿਛੜੇ। ਉਹੀ ਕਰਮ ਜਿਹੜੇ ਸ਼ੁਰੂ ਚ ਕਹੇ ਸੀ, ਮਨ ਤੇ ਜਾਏ ਗੁਮਾਨ, ਮਨ ਦੇ ਅੰਦਰੋਂ ਆਪਣੇ ਆਪ ਹੀ ਗੁਮਾਨ ਹੰਕਾਰ ਸਭ ਦੂਰ ਹੋ ਜਾਂਦਾ ਹੈ। ਜਿਹੜਾ ਗੁਰੂ ਘਰ ਵਿੱਚ ਆਉਣ ਲੱਗ ਪਿਆ ਵਾਹਿਗੁਰੂ ਦੀ ਮਿਹਰ ਦਾ ਸਦਕਾ, ਜੇ ਤੁਸੀਂ ਕਥਾ ਸੁਣ ਕੇ ਬਿਲਕੁਲ ਉਵੇਂ ਉਵੇਂ ਹੀ ਢਲਣ ਲੱਗ ਜਾਓ ਨਾਲ ਨਾਲ ਹੀ, ਆਪਣਾ ਕਿੰਤੂ ਅੱਗਿਓਂ ਬੰਦ ਕਰ ਦਿਓ, ਇਹ ਨਾ ਕਿਹਾ ਕਰੋ ਵੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ, ਜਾਂ ਇਹ ਮੈਨੂੰ ਗੱਲ ਗਲਤ ਲੱਗੀ ਹੈ, ਜਾਂ ਆਹ ਗੱਲ ਮੈਨੂੰ ਭਾਈ ਨਹੀਂ ਹੈ, ਫਿਰ ਨਹੀਂ ਕਾਮਯਾਬ ਹੋਣਾ। ਕਿਉਂਕਿ ਮੈਂ ਕੋਈ ਗਲਤ ਗੱਲ ਕਰਨ ਵਾਸਤੇ ਨਹੀਂ ਇੱਥੇ ਬੈਠਾ, ਜੋ ਮੈਂ ਆਪਣੀ ਜ਼ਿੰਦਗੀ 'ਚ ਕੀਤਾ ਹੈ, ਜਿੰਨਾ ਕੁ ਵੀ ਮਹਾਰਾਜ ਨੇ ਮੈਨੂੰ ਬਖਸ਼ਿਆ ਹੈ, ਆਪਣੇ ਵੱਲੋਂ ਮੈਂ ਤੁਹਾਨੂੰ ਸਾਰਿਆਂ ਨੂੰ ਖਾਲਸਾ ਪੰਥ ਜਾਣ ਕੇ, ਗੁਰੂ ਰੂਪ ਜਾਣ ਕੇ, ਆਪਣੇ ਜਾਣ ਕੇ ਹੀ ਸਾਰੀ ਵਧੀਆ ਤੋਂ ਵਧੀਆ ਕੋਈ ਵੀ ਚੀਜ਼ ਦੱਸਦਾ ਵੀ ਆਹ ਤੁਸੀਂ ਕਰ ਲਓ, ਇਹ ਤੁਹਾਡਾ ਇਹਦੇ ਵਿੱਚ ਫਾਇਦਾ ਹੈ, ਇਹਦੇ 'ਚ ਤੁਹਾਡਾ ਭਲਾ ਹੈ। ਕਿਉਂ ਮੈਂ ਕਰਕੇ ਦੇਖਿਆ, ਜਾਂ ਮੈਂ ਕਰਦਿਆਂ ਨੂੰ ਦੇਖਿਆ, ਜਾਂ ਉਹਨਾਂ ਤੋਂ ਦੇਖਿਆ ਵੀ ਇਹ ਕਿਹੜੀ ਕਿਹੜੀ ਚੀਜ਼ ਨਾਲ ਪ੍ਰਾਪਤੀ ਕਰਦੇ ਨੇ, ਕਿਵੇਂ ਕਿਵੇਂ ਕਰਦੇ ਨੇ। ਕੋਸ਼ਿਸ਼ ਹੁੰਦੀ ਕਿ ਸੰਗਤ ਇਹ ਉਹ ਸੰਗਤ ਨਾ ਰਹੇ, ਇਹ ਸੰਗਤ ਸਾਰੀ ਸੰਗਤ ਬ੍ਰਹਮ ਗਿਆਨੀਆਂ ਦੀ ਸੰਗਤ ਬਣ ਜਾਵੇ। ਕੋਈ ਔਖਾ ਕੰਮ ਨਹੀਂ ਆ ਗੁਰੂ ਨਾਨਕ ਦੇਵ ਜੀ ਲਈ ਆਪਾਂ ਨੂੰ ਬ੍ਰਹਮ ਗਿਆਨ ਦੇਣਾ ਔਖਾ ਨਹੀਂ, ਪਰ ਆਪਾਂ ਥੋੜ੍ਹਾ ਜਿਹਾ ਧਿਆਨ ਦੇ ਕੇ ਬਸ ਚੱਲ ਪਈਏ ਜੀ। ਔਰ ਮਹਾਰਾਜ ਨੇ ਆਪਾਂ ਨੂੰ ਕਿੰਨਾ ਸੋਹਣਾ ਬਚਨ ਕੀਤਾ, ਕਹਿੰਦੇ ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀ ਹੈ, کام کرو لو موہنکار سارے موہی ہے موہن دے نہیں کھچ دے انتے تھگ دے بھی نہیں پھر حالے چوتھی پنگتی تے آئے ہیں آپاں پر اینے وچی بہت کچھ داستے